ਇਹ 14 ਨਿਵਾਸ ਹੈ। ਲੜੀਵਾਰ ਕਥਾ ਸ੍ਰੀ ਸੁਖਮਣੀ ਸਾਹਿਬ ਜੀ ਦੀ ਆਪ ਦੀ ਸਰਵਣ ਕਰ ਰਹੇ। 24ਵੀਂ ਅਸ਼ਟਪਦੀ ਦੀ ਕਥਾ ਆਪਾਂ ਕੱਲ ਪ੍ਰਾਰੰਭ ਕੀਤੀ ਸੀ। ਦੋ ਪਦੇ ਪਿੱਛੇ ਆਪਾਂ ਵਿਚਾਰ ਚੁੱਕੇ ਹਾਂ, ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਇਹ ਆਧਾਰ। ਇਸ ਤੋਂ ਅੱਗੇ ਤੀਸਰਾ ਪਦਾ ਜਗਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪ੍ਰਾਰੰਭ ਕਰ ਰਹੇ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਉੱਤਮ ਸਲੋਕ ਸਾਧਕੇ ਬਚਨ।
ਮੇਰੇ ਸਾਹਿਬ ਦੇ ਜਿਹੜੇ ਪਿਆਰੇ ਮਹਾਂਪੁਰਖ ਮਹਾਤਮਾ ਸਾਧੂ ਹਨ, ਉਹਨਾਂ ਦੇ ਜਿਹੜੇ ਸਲੋਕ, ਸਲੋਕ ਦਾ ਮਤਲਬ ਹੁੰਦਾ ਜਿਹਦੇ ਵਿੱਚ ਰੱਬ ਦਾ ਜਸ ਹੋਵੇ, ਸਲੋਕ ਪਰਮੇਸ਼ਰ ਦਾ ਸੁਜਸ, ਜਿਹਦੇ ਵਿੱਚ ਨਿਰੰਕਾਰ ਦੀ ਸਿਫਤ ਹੋਵੇ। ਕਿਉਂਕਿ ਸਾਧੂ ਰਸਨਾ ਤੋਂ ਜੋ ਬੋਲਦਾ ਹੈ, ਉਹਦੀ ਬੋਲੀ ਹੋਈ ਹਰ ਇੱਕ ਸ਼ਬਦ ਦੇ ਵਿੱਚ ਪਰਮਾਤਮਾ ਦਾ ਹੀ ਸੁਜਸ ਹੈ। ਕਬੀਰ ਜੀ, ਰਵਿਦਾਸ ਜੀ ਮਹਾਂਪੁਰਖਾਂ ਨੇ ਜੋ ਬੋਲਿਆ, ਉਹਨਾਂ ਦਾ ਬੋਲਿਆ ਹੋਇਆ ਹਰ ਇੱਕ ਬੋਲ ਪਰਮੇਸ਼ਰ ਦਾ ਹੀ ਸੁਜਸ। ਇਸ ਕਰਕੇ ਉਹ ਜਿਹੜੇ ਉੱਤਮ ਸਲੋਕ ਨੇ, ਸਾਧ ਕੇ ਬਚਨ, ਸਾਧੂ ਦੇ ਜਿਹੜੇ ਬਚਨ ਹਨ, ਸਾਧ ਦੇ ਅਰਥ ਮਹਾਤਮਾ ਵੀ ਹੁੰਦਾ, ਸਾਧ ਦਾ ਅਰਥ ਗੁਰੂ ਵੀ ਹੈ। ਕਿ ਜਿਹੜੇ ਗੁਰੂ ਦੇ ਬਚਨ ਹਨ ਉਹ ਉੱਤਮ ਹਨ, ਉਹਨਾਂ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਸੁਜਸ ਹੈ, ਨਿਰੰਕਾਰ ਦਾ ਸੁਜਸ ਹੈ, ਔਰ ਉਹ ਬਹੁਤ ਹੀ ਕੀਮਤੀ ਬਚਨ ਹਨ।
ਅਮਲੇਕ ਲਾਲ ਇਹ ਰਤਨ।
ਔਰ ਮਹਾਰਾਜ ਜੀ ਦੇ ਜਿਹੜੇ ਇਹ ਬਚਨ ਹਨ, ਜਾਂ ਸਾਧੂ ਮਹਾਂਪੁਰਖਾਂ ਦੇ ਜਿਹੜੇ ਇਹ ਬਚਨ ਹਨ, ਇਹ ਅਮਲੀਕ ਲਾਲ, ਅਮੋਲਕ ਲਾਲਾਂ ਦੇ ਤੁੱਲ ਹੈ। ਅਮੋਲਕ ਲਾਲ ਜਿਹਦਾ ਕੋਈ ਮੁੱਲ ਨਹੀਂ, ਅਮੋਲੀਕ ਦਾ ਮਤਲਬ ਹੈ ਜਿਸ ਦਾ ਕੋਈ ਮੁੱਲ ਨਹੀਂ। ਦੁਨੀਆਂ ਵਿੱਚ ਵੀ ਲਾਲ ਹੁੰਦੇ ਨੇ, ਉਹਨਾਂ ਲਾਲਾਂ ਦਾ ਮੁੱਲ ਹੁੰਦਾ, ਹਜ਼ਾਰਾਂ ਵਿੱਚ, ਲੱਖਾਂ ਵਿੱਚ, ਕਰੋੜਾਂ ਵਿੱਚ, ਉਹਨਾਂ ਲਾਲਾਂ ਦਾ ਮੁੱਲ ਹੁੰਦਾ। ਪਰ ਸਤਿਗੁਰਾਂ ਦੇ ਜਿਹੜੇ ਬਚਨ ਹਨ ਉਹ ਅਮਲੀਕ ਲਾਲ ਹਨ, ਜਿਸ ਦਾ ਕੋਈ ਵੀ ਮੁੱਲ ਨਹੀਂ ਹੈ, ਕੋਈ ਵੀ ਮੁੱਲ ਨਹੀਂ। ਗੁਰਦੇਵ ਦਾ ਇੱਕ ਇੱਕ ਬਚਨ ਅਮੋਲਕ ਬਚਨ ਹੈ। ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਇੱਕ ਇੱਕ ਬਚਨ ਅਮੋਲਕ ਲਾਲ ਹੈ। ਨਾ ਸਮਝ ਲੋਕ ਮੁੱਲ ਪਾਉਣ ਵਾਲੇ ਮੁੱਲ ਪਾਉਂਦੇ ਵੀ ਨੇ, ਜੇ ਇੰਨਾ ਮੁੱਲ ਹੈ, ਇਹ ਪਾਠ ਕਰਾਓਗੇ ਤਾਂ ਇੰਨਾ ਮੁੱਲ ਹੈ, ਇੰਨੀ ਭੇਟਾ ਹੈ। ਨਾ ਭੇਟਾ ਦਾ ਵਰਤਦੇ ਨੇ, ਪਰ ਹੁੰਦਾ ਮੁੱਲ ਪਾਇਆ ਹੈ, ਕਹਿੰਦੇ ਭੇਟਾ ਨੇ। ਭੇਟਾ ਦਾ ਮਤਲਬ ਹੁੰਦਾ ਜੋ ਮਰਜ਼ੀ ਸਮਰਪਣ ਕਰ ਦੇਣਾ, ਜੋ ਦੇ ਦੇਣਾ, ਉਹ ਭੇਟ ਹੈ। ਪਰ ਮੁੱਲ ਬਣਾ ਲੈਣਾ ਉਹ ਵਪਾਰ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਦਾ ਕੋਈ ਮੁੱਲ ਨਹੀਂ ਹੈ। ਇੱਕ ਇੱਕ ਬਚਨ ਸਤਿਗੁਰਾਂ ਦੀ ਬਾਣੀ ਦਾ ਇਤਨਾ ਕੀਮਤੀ ਹੈ ਕਿ ਸਾਡੀ ਜ਼ਿੰਦਗੀ ਦਾ ਉਧਾਰ ਕੇਵਲ ਗੁਰਬਾਣੀ ਦਾ ਇੱਕੋ ਬਚਨ ਕਰ ਸਕਦਾ, ਜੇ ਅਸੀਂ ਕਮਾਈ ਕਰ ਲਈਏ। ਇੱਕੋ ਬਚਨ ਸਾਡਾ ਸਾਰਾ ਜੀਵਨ ਸੁਧਾਰ ਸਕਦਾ, ਇੱਕੋ ਬਚਨ। ਇਸ ਕਰਕੇ ਮਹਾਰਾਜ ਜੀ ਦੇ ਜੋ ਬਚਨ ਹਨ ਅਮੋਲੀਕ ਹਨ, ਜਿਨ੍ਹਾਂ ਦਾ ਕੋਈ ਮੁੱਲ ਨਹੀਂ ਹੈ, ਐਸੇ ਲਾਲ ਹਨ। ਇਹ ਰਤਨ, ਇਹੀ ਰਤਨ ਹਨ, ਸਾਨੂੰ ਹੋਰ ਲਾਲਾਂ ਰਤਨਾਂ ਦੀ ਲੋੜ ਹੀ ਨਹੀਂ ਹੈ। ਸਾਡੇ ਵਾਸਤੇ ਅਮਲੀਕ ਲਾਲ ਤੇ ਰਤਨ ਮਹਾਰਾਜ ਜੀ ਦੇ ਬਚਨ ਹਨ, ਗੁਰਦੇਵ ਦੇ ਬਚਨ ਹਨ, ਜਾਂ ਸਤਪੁਰਖਾਂ ਦੇ ਜਿਹੜੇ ਬਚਨ ਹਨ, ਉਹੀ ਸਾਡੇ ਵਾਸਤੇ ਅਮਲੀਕ ਲਾਲ ਨੇ ਔਰ ਸਾਡੇ ਵਾਸਤੇ ਇਹੀ ਰਤਨ ਹਨ।
ਸੁਣਤ ਕਮਾਵਤ ਹੋ ਤੇ ਉਧਾਰ।
ਸਾਹਿਬ ਜੀ ਦੇ ਇਹਨਾਂ ਬਚਨਾਂ ਨੂੰ ਜਿਹੜਾ ਸੁਣਦਾ ਹੈ ਤੇ ਸੁਣ ਕੇ ਫਿਰ ਇਹਨਾਂ ਨੂੰ ਕਮਾਉਂਦਾ ਹੈ, ਕਮਾਵਤ ਸੁਣ ਕੇ ਫਿਰ ਕਮਾਉਂਦਾ ਹੈ। ਪਾਤਸ਼ਾਹ ਕਹਿੰਦੇ ਜਿਹੜਾ ਸੁਣ ਕੇ ਕਮਾਉਂਦਾ ਉਹਦਾ ਉਧਾਰ ਹੋ ਜਾਂਦਾ। ਸੁਣਤ ਕਮਾਵਤ ਹੋਤ ਉਧਾਰ, ਉਹਦਾ ਉਧਾਰ ਹੋ ਜਾਂਦਾ ਹੈ ਜਿਹੜਾ ਸਾਹਿਬ ਦੇ ਇਹਨਾਂ ਬਚਨਾਂ ਨੂੰ ਸੁਣ ਕੇ ਇਹਨਾਂ ਦੇ ਬਚਨਾਂ ਦੀ ਕਮਾਈ ਕਰਦਾ, ਕਮਾਉਂਦਾ। ਤਿੰਨੇ ਚੀਜ਼ਾਂ ਨੇ, ਸੁਣਨਾ, ਮੰਨਣਾ ਤੇ ਕਮਾਈ ਕਰਨੀ, ਜਿਹਨੂੰ ਨਿਧਿਆਸਣ ਵੀ ਕਹਿੰਦੇ ਨੇ। ਜਪਜੀ ਸਾਹਿਬ ਦੇ ਵਿੱਚ ਵੀ ਮਹਾਰਾਜ ਜੀ ਨੇ ਤਿੰਨ ਪੜਾਅ ਦੱਸੇ ਨੇ, ਸਰਵਣ ਦੀਆਂ ਚਾਰ ਪੌੜੀਆਂ, ਫਿਰ ਮੰਨਣ ਦੀਆਂ ਇੱਕ ਪੌੜੀ, ਫਿਰ ਅੱਗੇ ਕਮਾਈ ਦੀ ਹੈ, ਪੰਚ ਪ੍ਰਵਾਨ ਪੰਚ ਪ੍ਰਧਾਨ। ਜਦੋਂ ਸੁਣ ਕੇ ਮੰਨਿਆ, ਮੰਨ ਕੇ ਕਮਾਈ ਕੀਤੀ, ਫਿਰ ਅੱਗੇ ਸਾਕਸ਼ਾਤਕਾਰ ਹੁੰਦਾ, ਜਿਸ ਨੂੰ ਕਹਿੰਦੇ ਨੇ ਤੂੰ ਸਦਾ ਸਲਾਮਤ ਨਿਰੰਕਾਰ, ਸਾਕਸ਼ਾਤਕਾਰ ਦੀ ਪੌੜੀ ਹੈ ਕਿ ਫਿਰ ਪ੍ਰਮਾਤਮਾ ਉਹਨਾਂ ਦੇ ਅੰਦਰ ਪ੍ਰਗਟ ਹੋ ਜਾਂਦਾ, ਜਿਹੜਾ ਸੁਣਦਾ ਮੰਨਦਾ ਤੇ ਕਮਾਈ ਕਰਦਾ, ਉਹਦੇ ਅੰਦਰ ਰੱਬ ਪ੍ਰਗਟ ਹੋ ਜਾਂਦਾ, ਪਰਮੇਸ਼ਰ ਦਾ ਗਿਆਨ ਉਹਨਾਂ ਦੇ ਅੰਦਰ ਪ੍ਰਗਟ ਹੋ ਜਾਂਦਾ। ਤੇ ਫਿਰ ਜਿਹਨਾਂ ਅੰਦਰ ਗਿਆਨ ਪ੍ਰਗਟ ਹੋ ਜਾਂਦਾ, ਫਿਰ ਉਹਨਾਂ ਦਾ ਉਧਾਰ ਤਾਂ ਹੋਣਾ ਹੀ ਆ, ਉਹ ਆਪ ਵੀ ਉਧਰਦੇ ਨੇ, ਆਪਣੇ ਨਾਲ ਸੰਗਤ ਕਰਨ ਵਾਲਿਆਂ ਦਾ ਵੀ ਉਧਾਰ ਕਰ ਲੈਂਦੇ ਨੇ। ਇਸ ਕਰਕੇ ਜਿਹੜਾ ਸਤਿਗੁਰਾਂ ਦੇ ਬਚਨਾਂ ਨੂੰ ਸੁਣਦਾ ਕਮਾਉਂਦਾ ਹੈ, ਉਹਦਾ ਉਧਾਰ ਹੋ ਜਾਂਦਾ ਹੈ।
ਆਪ ਤਰ ਲੋਕ ਹੈ ਨਿਸਤਾਰ,
ਉਹ ਆਪ ਵੀ ਤਰ ਜਾਂਦਾ ਹੈ, ਲੋਕ ਹੈ ਨਿਸਤਾਰ, ਔਰ ਉਹਦਾ ਇਹ ਸੰਸਾਰ ਸਮੁੰਦਰ ਤੋਂ, ਇਸ ਭਾਵ ਸਾਗਰ ਤੋਂ ਆਪ ਤਾਂ ਉਤਰਦਾ ਹੀ ਹੈ, ਉਹਦੇ ਨਾਲ ਦੀ ਜਿਹੜੇ ਸੰਗਤ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਵੀ ਤਾਰ ਦਿੰਦਾ ਹੈ। ਜਿਵੇਂ ਬੇੜੀ ਆਪ ਤਾਂ ਤਰਦੀ ਹੈ, ਉਹਦੇ ਤੇ ਕੋਈ ਬੈਠ ਜਾਏ ਉਹਨਾਂ ਨੂੰ ਵੀ ਤਾਰ ਦਿੰਦਾ ਹੈ। ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਆਪ ਤਰ ਜਾਂਦੇ ਨੇ ਔਰ ਆਪਣੇ ਨਾਲ ਬਹੁਤ ਸਾਰੇ ਲੋਕਾਂ ਦਾ ਵੀ ਉਧਾਰ ਕਰ ਦਿੰਦੇ ਨੇ, ਤਾਰ ਦਿੰਦੇ ਹਨ।
ਸਫਲ ਜੀਵਨ ਸਫਲਤਾ ਕਾ ਸੰਗ,
ਉਹਨਾਂ ਸਤਿਪੁਰਖਾਂ ਦਾ ਜੀਵਨ ਸਫਲਾ ਹੋ ਜਾਂਦਾ ਹੈ, ਉਹਨਾਂ ਦਾ ਜੀਵਨ ਸਫਲਾ ਹੈ, ਔਰ ਫਿਰ ਉਹਨਾਂ ਦੀ ਜਿਹੜੀ ਸੰਗਤ ਕਰਨੀ ਹੈ ਖਾਲਸਾ ਜੀ, ਉਹ ਵੀ ਸਫਲੀ ਹੈ, ਸਫਲ ਜਾਂ ਕਾ ਸੰਗ, ਉਹਨਾਂ ਦਾ ਜਿਹੜਾ ਸੰਗ ਹੈ ਉਹ ਵੀ ਸਫਲਾ ਹੈ, ਉਹਨਾਂ ਦਾ ਜੀਵਨ ਵੀ ਸਫਲ ਤੇ ਉਹਨਾਂ ਦੀ ਜਿਹੜੀ ਸੰਗਤ ਕਰਨੀ ਹੈ ਉਹ ਵੀ ਸਫਲੀ ਹੈ।
ਜਾ ਕੈ ਮਨ ਲਾਗਾ ਹਰ ਰੰਗ,
ਇਹਨਾਂ ਦਾ ਜੀਵਨ ਸਫਲ ਹੈ, ਇਹਨਾਂ ਦੀ ਸੰਗਤ ਕਰਨੀ ਸਫਲ ਹੈ। ਮਹਾਰਾਜ ਜੀ ਕਹਿੰਦੇ ਜਿਸ ਦੇ ਮਨ ਵਿੱਚ ਪਰਮਾਤਮਾ ਦੇ ਨਾਮ ਦਾ ਰੰਗ ਲੱਗਾ ਹੋਇਆ, ਜਿਹਦੇ ਅੰਦਰ ਹਰੀ ਦੇ ਨਾਮ ਦਾ ਰੰਗ ਲੱਗਾ ਹੋਇਆ, ਜਾਕੈ ਮਨ ਲਾਗਾ ਹਰ ਰੰਗ, ਜਿਸ ਦੇ ਮਨ ਚ ਹਰੀ ਦੇ ਨਾਮ ਦਾ ਰੰਗ ਲੱਗਾ ਹੋਇਆ, ਉਹਦਾ ਜੀਵਨ ਵੀ ਸਫਲ, ਉਹਦੀ ਸੰਗਤ ਕਰਨ ਵਾਲੇ ਵੀ ਸਫਲ। ਜਿਹਦੇ ਅੰਦਰ ਭਜਨ ਦਾ ਰੰਗ ਲੱਗਾ ਹੋਇਆ, ਹਰੀ ਦਾ ਰੰਗ ਲੱਗਾ ਹੋਇਆ ਹੈ।
ਜੈ ਜੈ ਸ਼ਬਦ ਅਨਾਹਦ ਵਾਜੈ,
ਅਨਾਹਦ ਦਾ ਮਤਲਬ ਹੈ ਇੱਥੇ ਇੱਕ ਰਸ ਨਿਰੰਤਰ ਲਗਾਤਾਰ। ਉਹ ਜਿਹੜੇ ਹਰੀ ਦੇ ਪਿਆਰੇ ਨੇ ਉਹਨਾਂ ਦੀ ਰਸਨਾ ਤੋਂ ਹਰ ਵੇਲੇ ਨਿਰੰਤਰ ਇੱਕ ਰਸ ਪਰਮਾਤਮਾ ਦੀ ਜੈ ਜੈਕਾਰ ਦੇ ਸ਼ਬਦ ਵੱਜ ਰਹੇ ਨੇ, ਉਹ ਹਰ ਵੇਲੇ ਪਰਮੇਸ਼ਰ ਦੀ ਜੈ ਜੈਕਾਰ ਕਰ ਰਹੇ ਨੇ, ਵਾਹਿਗੁਰੂ ਦੀ ਜੈ ਜੈਕਾਰ ਕਰ ਰਹੇ ਨੇ। ਹੇ ਨਿਰੰਕਾਰ ਤੇਰੀ ਜੈ, ਹੇ ਵਾਹਿਗੁਰੂ ਤੇਰੀ ਜੈ। ਉਹ ਦੇਵੀ ਦੇਵਤਿਆਂ ਦੀ ਜੈ ਜੈਕਾਰ ਨਹੀਂ ਕਰਦੇ ਫਿਰਦੇ, ਉਹ ਪਰਮੇਸ਼ਰ ਦੀ ਜੈ ਜੈਕਾਰ ਦੇ ਨਾਦ ਉਹਨਾਂ ਦੀ ਰਸਨਾ ਤੋਂ ਹਰ ਵੇਲੇ ਵੱਜਦੇ ਨੇ। ਜੈ ਜੈ ਸ਼ਬਦ ਅਨਾਹਤ ਵਾਜੈ, ਜੈ ਜੈ ਦੇ ਸ਼ਬਦ, ਜੈ ਜੈਕਾਰ ਦੇ, ਵਾਹਿਗੁਰੂ ਪਰਮੇਸ਼ਰ ਦੀ ਜੈ ਜੈਕਾਰ ਦੇ ਜਿਹੜੇ ਸ਼ਬਦ ਨੇ ਅਨਾਹਦ, ਇੱਕ ਰਸ ਉਹਨਾਂ ਦੀ ਰਸਨਾ ਤੋਂ ਵੱਜ ਰਹੇ ਨੇ। ਹਰ ਵੇਲੇ ਉਹ ਵਾਹਿਗੁਰੂ ਪਰਮੇਸ਼ਰ ਦੀ ਜੈ ਜੈਕਾਰ ਆਪਣੀ ਰਸਨਾ ਤੋਂ ਕਰਦੇ ਹਨ।
ਸੁਣ ਸੁਣ ਅਨਦ ਕਰੈ ਪ੍ਰਭ ਗਾਜੈ।
ਔਰ ਜਿਹੜੇ ਜਗਿਆਸੂ ਨੇ ਉਹਨਾਂ ਦੀ ਸੰਗਤ ਕਰਨ ਵਾਲੇ, ਉਹਨਾਂ ਜੈ ਜੈਕਾਰ ਦਾ ਨਾਦ ਕਰਨ ਵਾਲੇ ਜਿਹੜੇ ਮਹਾਂਪੁਰਖ ਨੇ, ਉਹਨਾਂ ਦੀ ਸੰਗਤ ਕਰਨ ਵਾਲੇ ਜਿਹੜੇ ਜਗਿਆਸੂ ਨੇ, ਉਹਨਾਂ ਕੋਲੋਂ ਸੁਣ ਸੁਣ ਕੇ ਜੈ ਜੈਕਾਰ ਦਾ ਨਾਦ, ਉਹਨਾਂ ਦੀ ਜ਼ੁਬਾਨ ਤੋਂ ਵਾਹਿਗੁਰੂ ਦਾ ਜਸ ਸੁਣ ਸੁਣ ਕੇ, ਉਹ ਵੀ ਫਿਰ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਨੂੰ ਕਰਦੇ ਨੇ। ਸੁਣ ਸੁਣ ਅਨੰਦ ਕਰੇ ਪ੍ਰਭ ਗਾਜੈ। ਗਾਜੈ ਦਾ ਮਤਲਬ ਪ੍ਰਭੂ ਦੀ ਸਿਫਤ ਨੂੰ ਗਾਜੈ, ਗਾਇਨ ਕਰਦੇ ਨੇ। ਫਿਰ ਉਹ ਵੀ ਗਾਇਨ ਕਰਨ ਲੱਗ ਪੈਂਦੇ ਨੇ ਜਿਹੜੇ ਜਗਿਆਸੂ ਉਹਨਾਂ ਦੀ ਸੰਗਤ ਕਰਦੇ ਨੇ, ਉਹ ਵੀ ਸੁਣ ਸੁਣ ਕੇ ਪਰਮੇਸ਼ਰ ਦਾ ਜਸ, ਆਨੰਦ ਸਹਿਤ ਉਸ ਪਰਮਾਤਮਾ ਦਾ ਜਸ ਗਾਉਂਦੇ ਹਨ।
ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ।
ਮਹਾਂਤ ਦਾ ਇੱਥੇ ਮਤਲਬ ਹੈ ਮਹਾਤਮਾ। ਮਹਾਂਤ ਦਾ ਇੱਥੇ ਕੀ ਅਰਥ ਹੈ? ਮਹਾਤਮਾ। ਜਿਹੜੇ ਮਹਾਤਮਾ ਹਨ, ਮਹਾਂਪੁਰਖ, ਉਹਨਾਂ ਮਹਾਂਪੁਰਖਾਂ ਦੇ ਮੱਥੇ ਦੇ ਉੱਤੇ ਪ੍ਰਗਟ ਹੋ ਗਏ ਲੇਖ। ਪਰ ਇੱਥੇ ਅਰਥ ਹੋਵੇਗਾ ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ, ਕਿ ਜਿਹੜੇ ਮਹਾਤਮਾ ਹਨ ਉਹਨਾਂ ਦੇ ਹਿਰਦੇ ਵਿੱਚ ਪਰਮਾਤਮਾ ਗੋਪਾਲ ਪ੍ਰਗਟ ਹੋ ਜਾਂਦਾ ਹੈ। ਮਹਾਤਮਾਵਾਂ ਦੇ ਹਿਰਦਿਆਂ ਚ ਪਰਮਾਤਮਾ ਸਾਕਸ਼ਾਤਕਾਰ ਹੋ ਜਾਂਦਾ, ਪ੍ਰਗਟੇ ਪ੍ਰਗਟ ਹੋ ਜਾਂਦਾ। ਜਿਹੜੇ ਮਹਾਂਪੁਰਖ ਨੇ, ਮਹਾਤਮਾ ਨੇ, ਪਰਮੇਸ਼ਰ ਦੀ ਬੰਦਗੀ ਕਰਨ ਵਾਲੇ, ਜਿਨ੍ਹਾਂ ਬਾਬਤ ਉੱਤੇ ਦੱਸ ਕੇ ਆਏ ਨੇ ਕਿ ਜਿਨ੍ਹਾਂ ਦੇ ਮਨ ਚ ਹਰੀ ਦਾ ਰੰਗ ਲੱਗਾ, ਜਿਹੜੇ ਹਰ ਵੇਲੇ ਪਰਮੇਸ਼ਰ ਦੀ ਸਿਫਤ ਦੀ ਜੈ ਜੈਕਾਰ ਦਾ ਨਾਦ ਆਪਣੀ ਰਸਨਾ ਤੋਂ ਉਚਾਰਦੇ ਨੇ, ਉਹ ਜਿਹੜੇ ਮਹਾਤਮਾ ਹਨ ਉਹਨਾਂ ਦੇ ਅੰਦਰ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ। ਪ੍ਰਗਟੇ ਗੋਪਾਲ, ਗੋਪਾਲ ਪਰਮੇਸ਼ਰ ਉਹਨਾਂ ਦੇ ਅੰਦਰ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ, ਸਾਕਸ਼ਾਤਕਾਰ ਹੋ ਜਾਂਦਾ ਹੈ।
ਨਾਨਕ ਉਦਰੇ ਤਿਨ ਕੈ ਸਾਥੇ।
ਜਿਨ੍ਹਾਂ ਅੰਦਰ ਪਰਮਾਤਮਾ ਪ੍ਰਗਟ ਹੋ ਗਿਆ, ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਉਹਨਾਂ ਦੀ ਸੰਗਤ ਕਰਨ ਵਾਲੇ ਵੀ ਇਹ ਸੰਸਾਰ ਤੋਂ ਉਧਰ ਜਾਂਦੇ ਨੇ। ਨਾਨਕ ਉਧਰੇ ਤਿਨਕੈ ਸਾਥੇ, ਉਹਨਾਂ ਦੀ ਸੰਗਤ ਕਰਕੇ ਪਤਾ ਨਹੀਂ ਕਿੰਨੇ ਕੁ ਜੀਵਾਂ ਦਾ ਉਧਾਰ ਹੋ ਜਾਂਦਾ। ਕਬੀਰ ਜੀ ਦੇ ਅੰਦਰ ਪ੍ਰਗਟ ਹੋਇਆ, ਕਿੰਨਿਆਂ ਨੇ ਉਹਨਾਂ ਦੀ ਸੰਗਤ ਕੀਤੀ, ਉਹਨਾਂ ਸਾਰਿਆਂ ਦਾ ਉਧਾਰ ਹੋ ਗਿਆ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਹਿਰਦੇ ਚ ਪ੍ਰਗਟ ਹੋਇਆ, ਜਿਨ੍ਹਾਂ ਜਿਨ੍ਹਾਂ ਬਾਬਾ ਬੁੱਢਾ ਸਾਹਿਬ ਦੀ ਸੰਗਤ ਕੀਤੀ ਉਹਨਾਂ ਦਾ ਵੀ ਉਧਾਰ ਹੋ ਗਿਆ। ਭਾਈ ਗੁਰਦਾਸ ਦੇ ਹਿਰਦੇ ਚ ਪ੍ਰਗਟ ਹੋਇਆ, ਜਿਨ੍ਹਾਂ ਉਹਨਾਂ ਦੀ ਸੰਗਤ ਕੀਤੀ ਉਹ ਵੀ ਉਧਰ ਗਏ। ਇਸੇ ਤਰ੍ਹਾਂ ਪਤਾ ਨੀ ਕਿਤਨੇ ਕੀ ਮਹਾਂਪੁਰਖ ਮਹਾਤਮਾ ਲੋਕ ਨੇ, ਸਾਧੂ ਨੇ, ਕਿੰਨੇ ਮਹਾਨ ਗੁਰਸਿੱਖ ਹੋਏ ਨੇ, ਜਿਨ੍ਹਾਂ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਪਰਮਾਤਮਾ ਪ੍ਰਗਟ ਹੋਇਆ ਔਰ ਉਹਨਾਂ ਦੀ ਜਿਨ੍ਹਾਂ ਨੇ ਸੰਗਤ ਕੀਤੀ ਉਹਨਾਂ ਦਾ ਉਧਾਰ ਹੋ ਗਿਆ।
ਸਰਨ ਜੋਗ ਸੁਣ ਸਰਨੀ ਆਏ।
ਹੇ ਪ੍ਰਭੂ, ਤੂੰ ਸ਼ਰਨ ਜੋਗ ਹੈ, ਆਪਣੀ ਸ਼ਰਨ ਆਇਆਂ ਨੂੰ ਰੱਖਣ ਵਾਲਾ, ਇਹ ਸੁਣ ਕੇ ਮੈਂ ਤੇਰੀ ਸ਼ਰਨ ਵਿੱਚ ਆਇਆ। ਤੇਰੀ ਸ਼ਰਨ ਸਭ ਤੋਂ ਯੋਗ ਸ਼ਰਨ ਹੈ, ਉੱਤਮ ਸ਼ਰਨ ਹੈ, ਪਵਿੱਤਰ ਸ਼ਰਨ ਹੈ। ਇਹ ਸੁਣ ਕੇ ਹੇ ਪ੍ਰਭੂ ਮੈਂ ਤੇਰੀ ਸ਼ਰਨ ਵਿੱਚ ਆਇਆ, ਤੇਰੀ ਸ਼ਰਨ, ਤੇਰੀ ਸ਼ਰਨ ਤੇਰਾ ਪਰਵਾਸ ਹੈ। ਹੇ ਪ੍ਰਭੂ ਮੈਂ ਤੇਰੀ ਸ਼ਰਨ, ਜੋਗ ਸੁਣ ਕੇ ਕਿ ਤੇਰੀ ਸ਼ਰਨ ਸਭ ਤੋਂ ਉੱਤਮ ਹੈ, ਕਿਉਂਕਿ ਤੂੰ ਤਾਂ ਵੱਡਿਆਂ ਵੱਡਿਆਂ ਪਾਪੀਆਂ ਨੂੰ ਵੀ ਆਪਣੀ ਸ਼ਰਨ ਆਇਆਂ ਨੂੰ ਗਲ ਲਾ ਲੈਣਾ। ਕੋਈ ਵੱਡਾ ਮਹਾਨ ਅਪਰਾਧੀ ਵੀ ਹੋਵੇ ਜਿਹੜਾ ਤੁਹਾਡੀ ਸ਼ਰਨ ਚ ਆ ਗਿਆ, ਮਹਾਰਾਜ ਉਹਨਾਂ ਨੂੰ ਤੁਸੀਂ ਤਾਰ ਦਿੰਦੇ, ਸ਼ਰਨ ਆਇਆਂ ਨੂੰ ਗਲ ਲਾ ਲੈਂਦੇ। ਕਿੱਡਾ ਵੱਡਾ ਵੀ ਗੁਨਾਹਗਾਰ ਕਿਉਂ ਨਾ ਹੋਵੇ, ਕਿੱਡਾ ਵੱਡਾ ਵੀ ਮਹਾਂਪਾਪੀ ਹਥਿਆਰਾ ਕਿਉਂ ਨਾ ਹੋਵੇ, ਜੇ ਤੁਹਾਡੀ ਸ਼ਰਨ ਚ ਆ ਕੇ ਉਹਨੇ ਕਬੂਲ ਕਰ ਲਿਆ, ਮਹਾਰਾਜ ਮੈਂ ਗੁਨਾਹਗਾਰ ਹਾਂ, ਬਖਸ਼ ਲਓ, ਮਹਾਰਾਜ ਤੁਸੀਂ ਬਖਸ਼ਦਿਆਂ ਦੇਰੀ ਨਹੀਂ ਲਾਉਂਦੇ। ਏਡੇ ਵੱਡੇ ਬਖਸ਼ਾਂਦੋ, ਇਹ ਮਹਿਮਾ ਸੁਣ ਕੇ ਮਹਾਰਾਜ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ।
ਕਰ ਕਿਰਪਾ ਪ੍ਰਭ ਆਪ ਮਿਲਾਏ।
ਔਰ ਜਦੋਂ ਸ਼ਰਨ ਵਿੱਚ ਆਇਆ ਤੇ ਫਿਰ ਕਿਰਪਾ ਕਰਕੇ ਮੇਰੇ ਪ੍ਰਭੂ ਨੇ ਮੇਰੇ ਤੇ ਦਇਆ ਕਰਕੇ ਰਹਿਮਤ ਕਰਕੇ ਮੈਨੂੰ ਆਪਣੇ ਨਾਲ ਆਪ ਹੀ ਮਿਲਾ ਲਿਆ।
ਮਿਟ ਗਏ ਬੈਰ ਭਏ ਸਭ ਰੇਨਾ।
ਹੁਣ ਮੇਰੇ ਅੰਦਰ ਦੇ ਜਿੰਨੇ ਵੈਰ ਵਿਰੋਧ ਸਾਨੂੰ ਮਿਟ ਗਏ ਵੈਰ ਮਿਟ ਗਿਆ ਅੰਦਰ ਦਾ, ਵੈਰ ਵਿਰੋਧ ਦੀ ਬਿਰਤੀ ਅੰਦਰੋਂ ਚਲੀ ਗਈ, ਅਵਸਥਾ ਬਣ ਗਈ। ਨਾ ਕੋ ਬੈਰੀ ਨਹੀਂ ਬੇਗਾਨਾ, ਨਾ ਕੋ ਬੈਰੀ ਨਹੀਂ ਬੇਗਾਨਾ,
ਕੋ ਬੈਰੀ ਨਹੀਂ ਬੇਗਾਨਾ, ਨਾ ਕੋ ਬੈਰੀ ਨਹੀਂ ਬੇਗਾਨਾ,
ਨਾ ਕੋ ਬੈਰੀ ਨਹੀਂ ਬੇਗਾਨਾ, ਨਾ ਕੋ ਬੈਰੀ ਨਹੀਂ ਬੇਗਾਨਾ,
ਕੋ ਬੈਰੀ ਨਹੀਂ ਬੇਗਾਨਾ, ਨਾ ਕੋ ਬੈਰੀ ਨਹੀਂ ਬੇਗਾਨਾ।
ਹੁਣ ਕਹਿੰਦੇ ਅੰਦਰੋਂ ਵੈਰ ਮਿਟ ਗਿਆ, ਵੈਰ ਵਿਰੋਧ, ਗੁਰਮੁਖ ਵੈਰ ਵਿਰੋਧ ਗਵਾਵੈ। ਗੁਰਮੁਖ ਦੇ ਅੰਦਰ ਕਿਸੇ ਨਾਲ ਵੈਰ ਵਿਰੋਧ ਦੀ ਬਿਰਤੀ ਨਹੀਂ ਹੁੰਦੀ, ਉਹ ਸਾਰਿਆਂ ਨੂੰ ਸਮ ਦ੍ਰਿਸ਼ਟੀ ਨਾਲ ਵੇਖਦਾ। ਤੇ ਜਿੱਥੇ ਉਹਦੇ ਅੰਦਰੋਂ ਕਹਿੰਦੇ ਮੈਰ ਮਿਟ ਗਏ ਭਏ ਸਭ ਰੇਨ, ਉਹ ਸਭ ਦੇ ਚਰਨਾਂ ਦੀ ਧੂੜੀ ਬਣ ਗਏ। ਸਭ ਰੇਨ, ਰੇਨ ਦਾ ਮਤਲਬ ਹੁੰਦਾ ਧੂੜੀ, ਉਹ ਸਭ ਦੇ ਚਰਨਾਂ ਦੀ ਧੂੜੀ ਬਣ ਗਏ, ਰੇਨ ਬਣ ਗਏ।
ਅੰਮ੍ਰਿਤ ਨਾਮ ਸਾਧ ਸੰਗ ਲੈਣਾ।
ਸਾਧ ਸੰਗਤ ਦੁਆਰਾ ਉਹ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਲੈਂਦੇ ਹਨ। ਵਾਹਿਗੁਰੂ 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 ਸੰਗਤ ਵਿੱਚ ਆ ਕੇ ਨਾਮ ਜਪਦੇ, ਸਾਧ ਸੰਗਤ ਦੇ ਦੁਆਰਾ ਉਹ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਲੈਂਦੇ ਹਨ, ਨਿਰੰਕਾਰ ਦੇ ਅੰਮ੍ਰਿਤ ਨਾਮ ਨੂੰ ਜਪਦੇ ਹਨ।
ਸੋ ਪ੍ਰਸੰਨ ਭਏ ਗੁਰਦੇਵਾ।
ਔਰ ਉਹ ਗੁਰਦੇਵ ਵਿਸ਼ੇਸ਼ ਕਰਕੇ ਉਹਨਾਂ ਤੇ ਪ੍ਰਸੰਨ ਹੋ ਗਏ। ਗੁਰਦੇਵ ਉਹਨਾਂ ਤੇ, ਸੋ ਪ੍ਰਸੰਨ ਦਾ ਮਤਲਬ ਹੁੰਦਾ ਵਿਸ਼ੇਸ਼ ਕਰਕੇ ਪ੍ਰਸੰਨ ਹੋਣਾ, ਖਾਸ ਕਰਕੇ ਸਤਿਗੁਰੂ ਜੀ ਉਹਨਾਂ ਤੇ ਪ੍ਰਸੰਨ ਹੋ ਗਏ।
ਪੂਰਨ ਹੋਏ ਸੇਵਕ ਕੀ ਸੇਵਾ।
ਜਦੋਂ ਸਤਿਗੁਰੂ ਜੀ ਪ੍ਰਸੰਨ ਹੋ ਗਏ ਤੇ ਜਿਸ ਤੇ ਪ੍ਰਸੰਨ ਹੋਏ ਉਸ ਸੇਵਕ ਦੀ ਸੇਵਾ ਪੂਰਨ ਹੋ ਗਈ। ਇਸ ਤਰ੍ਹਾਂ ਕਹਿ ਲਈਏ ਉਹ ਸੇਵਕ ਦੀ ਘਾਲਣਾ ਪੂਰਨ ਹੋ ਗਈ, ਖਾਏ ਪੈ ਗਈ ਜਿਸ ਤੇ ਸਤਿਗੁਰੂ ਜੀ ਪ੍ਰਸੰਨ ਹੋ ਗਏ, ਜਿਹਦੇ ਤੇ ਗੁਰਦੇਵ ਜੀ ਪ੍ਰਸੰਨ ਹੋ ਗਏ। ਜਿਹਦੇ ਤੇ ਗੁਰੂ ਪ੍ਰਸੰਨ ਨਹੀਂ ਉਹ ਕੁਝ ਕਰੀ ਜਾਏ ਕਿਸੇ ਲੇਖੇ ਨਹੀਂ, ਜਿਹਦੇ ਤੇ ਗੁਰੂ ਪ੍ਰਸੰਨ ਹੋ ਜਾਏ ਰੀਝ ਪਏ ਉਹਦੀ ਸਾਰੀ ਘਾਲੀ ਘਾਲਣਾ ਸਫਲੀ ਹੋ ਜਾਂਦੀ ਹੈ, ਉਹਦੀ ਸੇਵਾ ਪੂਰਨ ਹੋ ਜਾਂਦੀ ਹੈ।
ਆਲ ਜੰਜਾਲ ਵਿਕਾਰ ਤੇ ਰਹਤੇ।
ਆਲ ਦਾ ਮਤਲਬ ਹੈ ਘਰ, ਆਲਿਆ ਘਰ ਦੇ ਜਿਹੜੇ ਜੰਜਾਲ ਨੇ, ਆਲ ਜੰਜਾਲ ਦਾ ਮਤਲਬ ਘਰ ਦੇ ਜੰਜਾਲ, ਘਰ ਦੇ ਜਿਹੜੇ ਜੰਜਾਲ ਨੇ ਔਰ ਜਿਹੜੇ ਵਿਕਾਰ ਨੇ ਉਹ ਉਹਨਾਂ ਤੋਂ ਰਹਿਤ ਹੋ ਜਾਂਦੇ ਹਨ, ਰਹਿਤੇ ਜਿਨ੍ਹਾਂ ਤੇ ਗੁਰੂ ਪ੍ਰਸੰਨ ਹੋ ਜਾਏ ਉਹ ਆਪਣਿਆਂ ਘਰਾਂ ਦੇ ਝਮੇਲਿਆਂ ਤੋਂ, ਝੰਝਟਾਂ ਤੋਂ, ਜੰਜਾਲਾਂ ਤੋਂ, ਵਿਕਾਰਾਂ ਤੋਂ ਸਦਾ ਵਾਸਤੇ ਰਹਿਤ ਹੋ ਜਾਂਦੇ ਨੇ, ਮੁਕਤ ਹੋ ਜਾਂਦੇ ਹਨ।
ਰਾਮ ਨਾਮ ਸੁਣ ਰਸਨਾ ਕਹਤੇ।
ਉਹ ਆਪਣੀ ਰਸਨਾ ਨਾਲ ਵਾਹਿਗੁਰੂ 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 ਕਹਿੰਦੇ ਨੇ ਔਰ ਆਪਣਿਆਂ ਕੰਨਾਂ ਨਾਲ ਵਾਹਿਗੁਰੂ 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 ਸੁਣਦੇ ਨੇ, ਰਸਨਾ ਨਾਲ ਕਹਿੰਦੇ ਨੇ ਔਰ ਆਪਣੇ ਕੰਨਾਂ ਨਾਲ ਸੁਣਦੇ ਹਨ।
ਕਰ ਪ੍ਰਸਾਦ ਦਇਆ ਪ੍ਰਭ ਧਾਰੀ।
ਕਿਰਪਾ ਕਰਕੇ, ਰਹਿਮਤ ਕਰਕੇ, ਪ੍ਰਸਾਦ ਦਇਆ ਕਰਕੇ ਪ੍ਰਭੂ ਨੇ ਮੇਰੇ ਤੇ ਬੜੀ ਵੱਡੀ ਭਾਰੀ ਦਇਆ ਕੀਤੀ ਹੈ, ਰਹਿਮਤ ਕੀਤੀ ਹੈ।
ਨਾਨਕ ਨਿਬਹੀ ਖੇਪ ਹਮਾਰੇ।
ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਜਿਹੜਾ ਸੌਦਾ ਮੈਂ ਇਕੱਠਾ ਕੀਤਾ ਸੀ ਮੇਰਾ ਉਹ ਸੌਦਾ ਨਾਲ ਨਿਭ ਗਿਆ। ਖੇਪ ਦਾ ਮਤਲਬ ਹੁੰਦਾ ਸੌਦਾ, ਸਾਡੀ ਉਹ ਖੇਪ, ਸਾਡਾ ਜਿਹੜਾ ਉਹ ਵਣਜ ਸੀ ਉਹ ਤੋੜ ਤੱਕ ਨਿਭ ਗਿਆ ਜਦੋਂ ਮੇਰੇ ਮਾਲਕ ਨੇ ਮੇਰੇ ਤੇ ਕਿਰਪਾ ਕਰ ਦਿੱਤੀ। ਚਾਰ ਪਦੇ ਇੱਥੇ ਸ੍ਰੀ ਸੁਖਮਨੀ ਸਾਹਿਬ ਦੀ 24ਵੀਂ ਅਸ਼ਟਪਦੀ ਦੇ ਸੰਪੂਰਨ ਹੋਏ ਨੇ। ਪਰਸੋਂ 16 ਤਰੀਕ ਨੂੰ ਸ੍ਰੀ ਸੁਖਮਨੀ ਸਾਹਿਬ ਜੀ ਦੀ ਕਥਾ ਦਾ ਆਪਾਂ ਭੋਗ ਪਾਵਾਂਗੇ। ਮਹਾਰਾਜ ਗਰੀਬ ਨਿਵਾਜ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਅੰਮ੍ਰਿਤ ਬਾਣੀ ਹੈ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਸਿਰਮੌਰ ਰਚਨਾ ਹੈ ਔਰ ਗੁਰਸਿੱਖਾਂ ਦੇ ਨਿਤਨੇਮ ਦੀ ਬਾਣੀ ਹੈ। ਠੀਕ ਹੈ, ਨਿਤਨੇਮ ਸਾਡਾ ਜਿਹੜਾ ਸੀਮਤ ਰੱਖਿਆ ਪੰਜਾਂ ਬਾਣੀਆਂ ਦਾ, ਪਰ ਉਹਦੇ ਤੋਂ ਇਲਾਵਾ ਵੀ ਨਿਤਨੇਮ ਦੇ ਵਿੱਚ ਇਹ ਬਾਣੀ ਸੁਖਮਨੀ ਸਾਹਿਬ ਦਾ ਪਾਠ ਤਕਰੀਬਨ ਹਰ ਇੱਕ ਮਾਈ ਭਾਈ ਕਰਦਾ। ਪਰਸੋਂ 16 ਤਰੀਕ ਨੂੰ ਸਵੇਰੇ ਭੋਗ ਪਾਵਾਂਗੇ। ਜਿਹੜੀ ਸੰਗਤ TV ਦੇ ਰਾਹੀਂ ਘਰਾਂ ਵਿੱਚ ਬੈਠਿਆਂ ਕਥਾ ਸੁਣਦੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਪਰਸੋਂ ਦਰਬਾਰ ਦੇ ਵਿੱਚ ਹਾਜ਼ਰੀਆਂ ਭਰੋ ਪਰਿਵਾਰਾਂ ਸਮੇਤ, ਔਰ ਸੁਖਮਨੀ ਸਾਹਿਬ ਜੀ ਦੀ ਕਥਾ ਦਾ ਭੋਗ ਸਰਵਣ ਕਰਕੇ ਜਿਹਨੇ ਸੰਪੂਰਨ ਪਾਠ ਨਾ ਸੁਣਿਆ ਹੋਵੇ ਉਹ ਆਏ ਸੁਣੇ ਭੋਗ ਕੋ। ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਬਚਨ ਨੇ ਵੀ ਉਹ ਭੋਗ ਦੀ ਬਾਣੀ ਆ ਕੇ ਸੁਣ ਲੈਣ, ਉੱਥੇ ਆ ਕੇ ਕਥਾ ਸੁਣ ਲੈਣ, ਅਤੇ ਤਾਂ ਵੀ ਸਮੱਗਰ ਪਾਠ ਦੇ ਸੁਣਨ ਦਾ ਮਹਾਤਮ ਜਿਹੜਾ ਹੈ ਉਹ